ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ। ਪੰਚ ਦੋਖ ਅਸਾਧ ਜਾ ਮਹਿ ਤਾਕੀ ਕੇਤਕ ਆਸ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ। ਪੰਚ ਦੋਖ ਅਸਾਧ ਜਾ ਮਹਿ ਤਾਕੀ ਕੇਤਕ ਆਸ। ਮਾਧੋ ਅਬਿਦਿਆ ਹਿਤ ਕੀਨ ਬਿਵੇਕ ਦੀਪ ਮਲੀਨ। ਰਹਾਉ ਤ੍ਰੈਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ। ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤ ਪੋਚ। ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ। ਕਾਲ ਫਾਸ ਅਬਦ ਲਾਗੇ ਕਛ ਨਾ ਚੱਲੇ ਉਪਾਏ। ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ। ਭਗਤ ਜਨ ਭੈ ਹਰਨ ਪਰਮਾਨੰਦ ਕਰਹੋ ਨਿਦਾਨ। ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ। ਭਗਤ ਜਨ ਭੈ ਹਰਨ ਪਰਮਾਨੰਦ ਕਰਹੋ ਨਿਦਾਨ। ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਭ ਤੇ ਉਤਮ ਹਰ ਕੀ ਕਥਾ ਤੁਰਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਲੜੀਵਾਰ ਕਥਾ ਇਸ ਵੇਲੇ ਆਸਾ ਰਾਗ ਦੀ ਭਗਤ ਬਾਣੀ ਵਿੱਚ ਚੱਲ ਰਹੀ ਹੈ। ਪਿੱਛੇ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਅਤੇ ਭਗਤ ਨਾਮਦੇਵ ਜੀ ਦੀ ਬਾਣੀ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਤੀਸਰੇ ਨੰਬਰ 'ਤੇ ਭਗਤ ਰਵਿਦਾਸ ਜੀ ਦੀ ਬਾਣੀ ਆਰੰਭ ਹੋ ਰਹੀ ਹੈ। ਭਗਤ ਰਵਿਦਾਸ ਜੀ ਨੇ ਆਸਾ ਰਾਗ ਦੇ ਅੰਦਰ ਜੋ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ ਉਹਨਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ, ਇਸ ਸ਼ਬਦ ਦੇ ਅੰਦਰ ਭਗਤ ਰਵਿਦਾਸ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ। ਅਰਦਾਸ ਵੀ ਬੜੀ ਗਹਿਰ ਗੰਭੀਰ ਭਾਵ ਵਾਲੀ ਹੈ। ਅਸੀਂ ਸੰਸਾਰੀ ਲੋਕ ਵੀ ਅਰਦਾਸ ਕਰਦੀ ਹਾਂ। ਕੋਈ ਦੁੱਧ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ, ਕੋਈ ਧਨ ਮੰਗਦਾ ਹੈ, ਕੋਈ ਰਾਜ ਮੰਗਦਾ ਹੈ। ਭਾਵ ਸਾਡੀ ਸੋਚ ਦੁਨਿਆਵੀ ਪਦਾਰਥਾਂ ਦੇ ਵਿੱਚ ਹੀ ਲੱਗੀ ਹੋਈ ਹੈ, ਪਰ ਭਗਤ ਕਬੀਰ ਜੀ ਦੀ ਮਨ ਦੀ ਅਵਸਥਾ ਬਹੁਤ ਉੱਚੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਵਿਸ਼ਿਆਂ ਤੋਂ, ਵਿਕਾਰਾਂ ਤੋਂ, ਐਬਾਂ ਤੋਂ, ਅਪਰਾਧਾਂ ਤੋਂ ਬਚਣ ਦੇ ਲਈ ਅਰਦਾਸ ਬੇਨਤੀ ਕਰਦੇ ਹਨ। ਮਾਧੋ ਅਵਿਦਿਆ ਹਿਤਕੀਨ ਬਿਵੇਕ ਦੀਪ ਮਲੀਨ ਰਹਾਓ। ਮਾਧੋ ਹੇ ਮਾਇਆ ਦੇ ਪਤੀ ਅਕਾਲ ਪੁਰਖ ਵਾਹਿਗੁਰੂ, ਅਸਾਂ ਅਵਿਦਿਆ ਵਿੱਚ, ਅਨਪੜ੍ਹਤਾ ਵਿੱਚ, ਨਾਸਮਝੀ ਵਿੱਚ, ਜਹਾਲਤ ਦੇ ਵਿੱਚ ਹੀ ਹਿੱਤ ਕੀਤਾ ਹੋਇਆ ਹੈ। ਬਿਵੇਕ ਦੀਪ ਮਲੀਨ, ਅਤੇ ਜਿਹੜਾ ਬਿਵੇਕ ਦਾ ਅਰਥ ਹੈ ਗਿਆਨ, ਗਿਆਨ ਦਾ ਦੀਵਾ ਸਾਡਾ ਮਲੀਨ ਹੋ ਗਿਆ ਹੈ। ਕਿਉਂਕਿ ਜਦੋਂ ਕਿਸੇ ਦਾ ਅਵਿਦਿਆ ਦੇ ਨਾਲ, ਜਹਾਲਤ ਦੇ ਨਾਲ, ਅਗਿਆਨਤਾ ਨਾਲ ਮੋਹ ਪੈ ਜਾਂਦਾ ਹੈ, ਫਿਰ ਗਿਆਨ ਦਾ ਦੀਵਾ ਹੌਲੀ ਹੌਲੀ ਉਹਦਾ ਮੱਧਮ ਹੋਣਾ ਸ਼ੁਰੂ ਹੋ ਜਾਂਦਾ ਹੈ। ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ, ਸਾਡੀ ਬੁੱਧੀ ਇੱਕ ਲੈਂਪ ਦੀ ਚਿਮਨੀ ਵਾਂਗ ਹੈ, ਉਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਦਾ ਪ੍ਰਕਾਸ਼ ਹੋ ਰਿਹਾ ਹੈ। ਉਸ ਜੋਤ ਦਾ ਬੁੱਧੀ ਰਾਹੀਂ ਸਾਡੇ ਮਨ ਨੂੰ, ਸਾਡੇ ਦਿਮਾਗ ਨੂੰ, ਸਾਡੇ ਅੰਤਹਿਕਰਨ ਨੂੰ ਚਾਨਣ ਮਿਲਦਾ ਹੈ। ਪਰ ਜਦੋਂ ਬੁੱਧੀ ਹੀ ਮਲੀਨ ਹੋ ਜਾਂਦੀ ਹੈ, ਫਿਰ ਉਸ ਜੋਤ ਦਾ ਪ੍ਰਕਾਸ਼ ਮੱਧਮ ਪੈਣਾ ਸ਼ੁਰੂ ਹੋ ਜਾਂਦਾ ਹੈ। ਉਹ ਕਿਵੇਂ? ਜਿਵੇਂ ਪੁਰਾਣੇ ਸਮਿਆਂ ਦੇ ਅੰਦਰ ਅਸੀਂ ਲੈਂਪਾਂ ਦੇ ਨਾਲ ਰੋਸ਼ਨੀ ਕਰਦੇ ਸਾਂ, ਲੈਂਪ ਦੇ ਉੱਪਰ ਇੱਕ ਕੱਚ ਦੀ ਚਿਮਨੀ ਹੁੰਦੀ ਸੀ। ਜਦੋਂ ਕੋਈ ਲੈਂਪ ਜਗਦਾ, ਉਸ ਅੱਗ ਦੇ ਨਾਲ, ਅੱਗ ਦੇ ਧੂੰਏ ਦੇ ਨਾਲ ਉਹ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਸੀ। ਇਸੇ ਲਈ ਉਸ ਚਿਮਨੀ ਨੂੰ ਹਰ ਰੋਜ਼ ਸਾਫ਼ ਕਰਕੇ ਫਿਰ ਅੱਗੇ ਲੈਂਪ ਨੂੰ ਬਾਲਿਆ ਜਾਂਦਾ ਸੀ। ਜੇ ਉਹ ਚਿਮਨੀ ਨੂੰ ਨਾ ਸਾਫ਼ ਕੀਤਾ ਜਾਵੇ, ਹੌਲੀ ਹੌਲੀ ਧੂੰਏ ਦੇ ਨਾਲ ਉਸਨੂੰ ਕਾਲਸ ਲੱਗਦੀ ਜਾਂਦੀ ਸੀ। ਫਿਰ ਉਹ ਚਿਮਨੀ ਇੰਨੀ ਕਾਲੀ ਸਿਆਹ ਹੋ ਜਾਂਦੀ ਸੀ, ਉਹਦੇ ਵਿੱਚੋਂ ਚਾਨਣ ਆਉਣੋਂ ਹੀ ਬਾਹਰ ਮੱਧਮ ਹੁੰਦਾ ਹੁੰਦਾ ਇੱਕ ਦਿਨ ਖਤਮ ਹੀ ਹੋ ਜਾਂਦਾ। ਇਸੇ ਤਰ੍ਹਾਂ ਜੋ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਬੁੱਧੀ ਰੂਪੀ ਚਿਮਨੀ ਦੁਆਰਾ ਬਾਹਰ ਆਉਂਦਾ ਹੈ, ਜਦੋਂ ਬੁੱਧੀ ਦੀ ਚਿਮਨੀ ਹਉਮੈ ਹੰਕਾਰ ਦੇ ਸੰਸਕਾਰਾਂ ਰੂਪ ਧੂੰਏ ਦੇ ਨਾਲ ਕਾਲੀ ਹੋ ਜਾਂਦੀ ਹੈ, ਫਿਰ ਉਹ ਵਿਵੇਕ ਦਾ ਦੀਵਾ ਮਲੀਨ ਮੱਧਮ ਹੋ ਜਾਂਦਾ ਹੈ। ਉਹਦੀ ਰੋਸ਼ਨੀ ਘਟਦੀ ਘਟਦੀ ਮੱਧਮ ਪੈ ਜਾਂਦੀ ਹੈ, ਅਤੇ ਜਦੋਂ ਵਿਵੇਕ ਦਾ ਦੀਵਾ ਮਲੀਨ ਹੋ ਜਾਂਦਾ ਹੈ, ਅਤੇ ਫਿਰ ਬਾਹਰ ਰੋਸ਼ਨੀ ਆਉਣੋਂ ਬੰਦ ਹੋ ਜਾਂਦੀ ਹੈ, ਅਤੇ ਫਿਰ ਹਨੇਰੇ ਦੇ ਕਾਰਨ ਸਾਡੇ ਉੱਤੇ ਜਿਹੜੇ ਸਾਡੇ ਵਿਰੋਧੀ ਨੇ, ਸਾਡੇ ਦੁਸ਼ਮਣ ਨੇ, ਮੱਛਰ, ਮੱਖੀਆਂ, ਕੀੜੇ ਮਕੌੜੇ, ਉਹਨਾਂ ਦਾ ਖਤਰਾ ਵਧੇਰੇ ਸਾਨੂੰ ਅਨੁਭਵ ਹੋਣ ਲੱਗ ਜਾਂਦਾ ਹੈ। ਕਿਉਂਕਿ ਹਨੇਰਾ ਇੱਕ ਐਸੀ ਡਰਾਉਣੀ ਚੀਜ਼ ਹੈ, ਅੰਧਕਾਰ ਸੋ ਕਬਹਿ ਨ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਅਸੀਂ ਅਵਿਦਿਆ ਨਾਲ ਬਹੁਤਾ ਮੋਹ ਕੀਤਾ ਹੈ, ਜਿਸਦਾ ਸਦਕਾ ਸਾਡਾ ਗਿਆਨ ਦਾ ਦੀਵਾ ਮਲੀਨ ਹੋ ਗਿਆ ਹੈ, ਸਾਡੇ ਬੁੱਧੇ ਰੂਪ ਚਿਮਨੀ ਪਾਪਾਂ ਦੇ, ਵਿਕਾਰਾਂ ਦੇ, ਹਉਮੈ ਹੰਕਾਰ ਦੇ, ਸੰਸਕਾਰਾਂ ਦੇ ਧੂੰਏ ਦੇ ਨਾਲ ਮਲੀਨ ਹੋ ਗਈ ਹੈ, ਕਾਲੀ ਸਿਆਹ ਹੋ ਗਈ ਹੈ। ਇਸੇ ਲਈ ਹੁਣ ਸਾਡੇ ਅੰਦਰ ਗਿਆਨ ਦੇ ਦੀਵੇ ਦੀ ਰੌਸ਼ਨੀ ਮੱਧਮ ਪੈ ਗਈ ਹੈ ਤੇ ਵਿਕਾਰ ਤੇ ਵਿਸ਼ੇ ਸਾਡੇ ਤੇ ਹਾਵੀ ਹੋ ਗਏ ਹਨ। ਲੋ ਭਗਤ ਜੀ ਕਿਸ ਢੰਗ ਦੇ ਨਾਲ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਰਹੇ ਨੇ। ਸੰਗਤਾਂ ਇਸ ਸ਼ਬਦ ਦੀ ਵਿਚਾਰ ਸੁਣੋ। ਆਸਾ ਬਾਣੀ ਸ਼੍ਰੀ ਰਵਿਦਾਸ ਜੀਓ ਕੀ। ਆਸਾ ਰਾਗ ਦੇ ਅੰਦਰ ਅੱਗੇ ਬਾਣੀ ਸ਼੍ਰੀ ਦਾ ਅਰਥ ਹੈ ਸ਼੍ਰੋਮਣੀ ਭਗਤ ਭਗਤ ਰਵਿਦਾਸ ਜੀ ਦੀ ਆਰੰਭ ਹੋ ਰਹੀ ਹੈ। ਆਰੰਭ ਦੇ ਵਿੱਚ ਮੰਗਲਾ ਚਰਨ ਲਿਖਿਆ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲੋ ਭਗਤ ਜੀ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਕਿਵੇਂ ਅਰਦਾਸ ਬੇਨਤੀ ਕਰ ਰਹੇ ਹਨ। ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁਖ ਬਿਨਾਸ।
ਭਗਤ ਜੀ ਫਰਮਾਉਂਦੇ ਨੇ ਵਾਹਿਗੁਰੂ ਜੀ, ਇਹ ਦੇਖੋ ਆਹ ਜਿਹੜੇ ਪੰਜ ਜੀਵ ਨੇ, ਮ੍ਰਿਗ ਹਰਨ, ਮੀਨ ਦਾ ਅਰਥ ਹੈ ਮੱਛੀ, ਭ੍ਰਿੰਗ ਦਾ ਅਰਥ ਹੈ ਭੌਰਾ, ਪਤੰਗ ਦਾ ਅਰਥ ਹੈ ਪਰਵਾਨਾ ਭਮੱਕੜ, ਤੇ ਕੁੰਚਰ ਦਾ ਅਰਥ ਹੈ ਹਾਥੀ। ਏਕ ਦੋਖ ਬਿਨਾਸ਼, ਇਹਨਾਂ ਦੇ ਵਿੱਚ ਇੱਕ ਇੱਕ ਦੋਸ਼ ਹੈ, ਇੱਕ ਇੱਕ ਵਿਸ਼ਾ ਪ੍ਰਧਾਨ ਹੈ, ਉਹਦੇ ਕਾਰਨ ਬਿਨਾਸ਼ ਇਹਨਾਂ ਦਾ ਜੀਵਨ ਤਬਾਹ ਹੋ ਜਾਂਦਾ ਹੈ। ਜਿਹੜਾ ਹਰਨ ਹੈ ਕੰਡਾ ਹੇੜੇ ਦੇ ਸ਼ਬਦ ਤੋਂ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ, ਮੀਨ ਜਿਹੜੀ ਮੱਛੀ ਹੈ ਉਹ ਜ਼ੁਬਾਨ ਦੇ ਰਸ ਬਦਲੇ ਕੁੰਡੀ ਵਿੱਚ ਫਸ ਕੇ ਜਾਨ ਗੁਆ ਲੈਂਦੀ ਹੈ, ਤੇ ਭੌਰਾ ਫੁੱਲ ਦੀ ਵਾਸ਼ਨਾ ਦੇ ਵਿੱਚ ਮੁਗਧ ਹੋ ਕੇ ਮਸਤ ਹੋ ਕੇ ਆਪਣੀ ਜਾਨ ਗੁਆ ਲੈਂਦਾ ਹੈ, ਤੇ ਪਤੰਗਾ ਜਿਹੜਾ ਭਮੱਕੜ ਹੈ ਉਹ ਦੀਵੇ ਦੀ ਲਾੜ ਸੁੰਦਰ ਰੂਪ ਵੇਖ ਕੇ ਉਸ ਤੋਂ ਆਪਣੀ ਜਾਨ ਨਿਸ਼ਾਵਰ ਕਰ ਦਿੰਦਾ ਹੈ, ਤੇ ਹਾਥੀ ਸਪਾਰਸ ਕਾਮ ਦੇ ਵਿਸ਼ੇ ਤੋਂ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ। ਲੋ ਭਗਤ ਜੀ ਕਹਿੰਦੇ ਨੇ ਵੇਖ ਲੋ ਆਹ ਜਿਹੜੇ ਪੰਜ ਜੀਵ ਨੇ ਇਹਨਾਂ ਦੇ ਵਿੱਚ ਇੱਕ ਇੱਕ ਦੋਸ਼ ਵਿਸ਼ਾ ਪ੍ਰਧਾਨ ਹੈ ਜਿਸਦਾ ਸਦਕਾ ਇਹ ਆਪਣੀ ਜਾਨ ਗੁਆ ਲੈਂਦੇ ਹਨ।
ਪੰਚ ਦੁਖ ਅਸਾਧ ਜਾ ਮਹਿ ਤਾਂ ਕੀ ਕੇਤਕ ਆਸ।
ਪਰ ਭਗਤ ਜੀ ਫਰਮਾਉਂਦੇ ਨੇ ਦੇਖ ਲੋ ਜਿਸ ਮਨੁੱਖ ਦੇ ਵਿੱਚ ਇਹ ਪੰਜੇ ਹੀ ਅਸਾਧ ਰੋਗ ਨੇ, ਨਾ ਸਾਦੇ ਜਾਣ ਵਾਲੇ ਇਹ ਪੰਜ ਵਿਸ਼ੇ ਨੇ, ਸ਼ਬਦ ਸਪਾਰਸ ਰੂਪ ਰਸ ਗੰਧ, ਤਾਂ ਕਿ ਕੇਤਕ ਆਸ, ਉਹਦੀ ਕਿੰਨਾ ਚਿਰ ਆਸ ਅਸੀਂ ਰੱਖ ਸਕਦੇ ਹਾਂ। ਵੇਖ ਲੋ ਇੱਕ ਇੱਕ ਵਿਸ਼ੇ ਨੇ ਇੱਕ ਇੱਕ ਜੀਵ ਦੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਇਸ ਮਨੁੱਖ ਦੇ ਵਿੱਚ ਤਾਂ ਇਹ ਪੰਜੇ ਹੀ ਅਸਾਧ ਵਿਸ਼ੇ ਨੇ, ਦੱਸੋ ਇਹਦੀ ਕਿੰਨਾ ਚਿਰ ਤੁਸੀਂ ਆਸ ਰੱਖ ਸਕਦੇ ਹੋ। ਇਹਦਾ ਮਤਲਬ ਇਹ ਹੈ ਇਹ ਮਨੁੱਖ ਤੇ ਇਹਨਾਂ ਪੰਜਾਂ ਦੀ ਕੈਦ ਵਿੱਚ ਪਕੜਿਆ ਹੋਇਆ ਘਿਰਿਆ ਹੋਇਆ ਹੈ, ਇਹਦੀ ਇੱਕ ਪਲ ਭਰ ਵੀ ਆਸ ਨਹੀਂ ਕੀਤੀ ਜਾ ਸਕਦੀ। ਪਤਾ ਨਹੀਂ ਕਿਹਨੇ ਇਸ ਨੂੰ ਡੰਗ ਮਾਰ ਦੇਣਾ, ਕਿਹੜੇ ਵਿਸ਼ੇ ਨੇ ਤਬਾਹ ਕਰਕੇ ਰੱਖ ਦੇਣਾ ਹੈ।
ਮਾਦੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਉ।
ਲੋ ਭਗਤ ਜੀ ਫਰਮਾਉਂਦੇ ਨੇ ਹੇ ਮਾਦੋ ਮਾਇਆ ਦੇ ਪਤੀ ਵਾਹਿਗੁਰੂ, ਅਸਾਂ ਅਵਿਦਿਆ ਦੇ ਨਾਲ, ਅਗਿਆਨਤਾ ਨਾਲ, ਨਾ ਸਮਝੀ ਨਾਲ, ਜਹਾਲਤ ਦੇ ਨਾਲ, ਅਨਪੜ੍ਹਤਾ ਦੇ ਨਾਲ ਮੋਹ ਪਿਆਰ ਕੀਤਾ ਹੋਇਆ ਹੈ, ਜਿਸਦਾ ਸਦਕਾ ਜਿਹੜਾ ਵਿਵੇਕ ਦਾ ਗਿਆਨ ਦਾ ਦੀਵਾ ਮਲੀਨ ਹੋ ਗਿਆ ਹੈ।
ਤ੍ਰੈਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ।
ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਨੇ ਵੇਖ ਲੋ ਜਿਹੜੇ ਪਿਛਲੇ ਜੀਵ ਨੇ, ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ ਤ੍ਰਿਗਤ ਜੂਨ ਅਚੇਤ ਸੰਭਵ ਉਹਤੇ ਤ੍ਰਿਗਤ ਜੂਨਾਂ ਦੇ ਵਿੱਚ ਆਏ ਹੋਏ ਨੇ। ਅਚੇਤ ਸੰਭਵ ਤੇ ਫਿਰ ਉਹ ਹੈ ਵੀ ਅਚੇਤ ਅਵਸਥਾ ਦੇ ਵਿੱਚ ਰਹਿਣ ਵਾਲੇ ਪੁੰਨ ਪਾਪ ਅਸੋਚ ਤੇ ਉਹਨਾਂ ਦੇ ਮਨ ਦੇ ਵਿੱਚ ਪੁੰਨ ਪਾਪ ਦੀ ਵੀ ਕੋਈ ਵਿਚਾਰ ਨਹੀਂ ਹੈ। ਪਾਪ ਜਿਹੜੇ ਹੋਰ ਜੀਵ ਨੇ ਮਨੁੱਖ ਤੋਂ ਬਿਨਾਂ ਤੇ ਉਹਨਾਂ ਨੂੰ ਪੁੰਨ ਪਾਪ ਦੀ ਚੰਗੇ ਮਾੜੇ ਕਰਮ ਦੀ ਵਿਚਾਰ ਵੀ ਨਹੀਂ ਹੈ। ਹਰਣ ਨੂੰ ਕੀ ਪਤਾ ਹੈ ਪੁੰਨ ਕੀ ਹੁੰਦਾ ਤੇ ਪਾਪ ਕੀ ਹੁੰਦਾ। ਮੱਛੀ ਨੂੰ ਕੀ ਪਤਾ ਹੈ ਕਿਹੜਾ ਧਰਮ ਹੈ ਕਿਹੜਾ ਅਧਰਮ ਹੈ। ਭੌਰੇ ਨੂੰ ਕੀ ਪਤਾ ਹੈ ਕਿਹੜੀ ਚੰਗਿਆਈ ਹੈ ਕਿਹੜੀ ਬੁਰਿਆਈ ਹੈ। ਪਤੰਗੇ ਨੂੰ ਕੀ ਪਤਾ ਹੈ ਨੇਕੀ ਕਿਹੜੀ ਚੀਜ਼ ਹੈ ਤੇ ਬਦੀ ਕਿਹੜੀ ਚੀਜ਼ ਹੈ। ਤੇ ਹਾਥੀ ਨੂੰ ਕੀ ਪਤਾ ਹੈ ਪੁੰਨ ਪਾਪ ਕੀ ਹੁੰਦਾ। ਲੋਹੇ ਤੇ ਤ੍ਰਿਗਤ ਜੂਨਾਂ ਨੇ ਇਹਨਾਂ ਦੇ ਵਿੱਚ ਤਾਂ ਕੋਈ ਨਾ ਕੋਈ ਭੁੱਲ ਹੋਣੀ ਸੁਭਾਵਕ ਹੈ ਕਿਉਂਕਿ ਇਹ ਅਚੇਤ ਜੂਨਾਂ ਨੇ। ਪੁੰਨ ਪਾਪ ਅਸੋਚ ਇਹਨਾਂ ਦੇ ਮਨ ਦੇ ਵਿੱਚ ਪੁੰਨ ਪਾਪ ਦੀ ਵਿਚਾਰ ਵੀ ਨਹੀਂ ਹੈ।
ਮਾਨੁੱਖ ਅਵਤਾਰ ਦੁਲੱਭ ਤਿਹੀ ਸੰਗਤ ਪੋਚ।
ਪਰ ਭਗਤ ਜੀ ਕਹਿੰਦੇ ਅਫਸੋਸ ਤੇ ਇਸ ਮਨੁੱਖ ਦੇ ਲਈ ਹੈ। ਇਹ ਮਨੁੱਖਾ ਅਵਤਾਰ ਬੜਾ ਦੁਰਲੱਭ ਹੈ। ਅਵਤਾਰ ਦਾ ਅਰਥ ਹੈ ਜਨਮ। ਮਨੁੱਖਾ ਜਨਮ ਬਹੁਤ ਦੁਰਲੱਭ ਹੈ। ਭਗਤ ਕਬੀਰ ਜੀ ਦੇ ਬਚਨ ਨੇ ਕਬੀਰ ਮਾਨਸ ਜਨਮ ਦੁਲੰਭ ਹੈ ਹੋਤ ਨ ਬਾਰੇ ਬਾਰ ਜਿਉ ਬਨ ਫਲ ਪਾਕੇ ਪੋਈ ਗਿਰੇ ਬਹੁਰ ਨ ਲਾਗੇ ਡਰ। 84 ਲੱਖ ਜੋਨ ਵਿੱਚ ਉਤਮ ਜਨਮ ਸੋ ਮਾਨਸ ਦੇਹੀ। ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ। ਦੇਵਤੇ ਵੀ ਇਸ ਦੇਹ ਨੂੰ ਸਿਮਰਦੇ ਨੇ ਚੇਤੇ ਰੱਖਦੇ ਨੇ ਵੀ ਇਸ ਮਨੁੱਖਾ ਦੇਹ ਦੇ ਵਿੱਚ ਹੀ ਪੁੰਨ ਕਰਮ ਕਰਕੇ ਅਸੀਂ ਦੇਵ ਪਦਵੀ ਪ੍ਰਾਪਤ ਕੀਤੀ ਹੈ। ਹੋਰ ਕਿਸੇ ਜੂਨ ਦੇ ਵਿੱਚ ਤਰੱਕੀ ਦੇ ਲਈ ਕੋਈ ਚਾਂਸ ਨਹੀਂ ਹੈ। ਇਹ ਮਨੁੱਖਾ ਜਨਮ ਬਹੁਤ ਦੁਰਲੱਭ ਪ੍ਰਾਪਤ ਹੋਇਆ ਹੈ। ਤੀਹੀ ਸੰਗਤ ਪੋਚ ਪਰ ਇਹ ਉਹਨਾਂ ਹੀ ਵਿਸ਼ੇ ਵਿਕਾਰਾਂ ਦੀ ਸੰਗਤ ਕਰਕੇ ਤੇ ਇਹ ਜਿਹੜਾ ਮਨੁੱਖ ਹੈ ਬਹੁਤ ਨਿਗਰ ਗਿਆ ਹੈ ਤੇ ਆਪਣੇ ਕਰੈਕਟਰ ਤੋਂ ਆਪਣੇ ਇਖਲਾਕ ਤੋਂ ਗਿਰ ਗਿਆ ਹੈ।
ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਬਸ ਜਾਏ।
ਭਗਤ ਜੀ ਫਰਮਾਉਂਦੇ ਨੇ ਜਿਤਨੇ ਵੀ ਛੋਟੇ ਵੱਡੇ ਉੱਚੇ ਨੀਵੇਂ ਗਰੀਬ ਅਮੀਰ ਜਿੰਨੇ ਵੀ ਜੀਵ ਨੇ ਤੇ ਆਪਣੇ ਕਰਮਾਂ ਦੇ ਵਸੀਕਾਰ ਹੋ ਕੇ ਜਿੱਥੇ ਜਿੱਥੇ ਤੱਕ ਵੀ ਜਾਂਦੇ ਨੇ ਭਾਵ ਕੋਈ ਨਰਕਾਂ ਵਿੱਚ ਚਲਿਆ ਜਾਂਦਾ ਹੈ ਕੋਈ ਸਵਰਗਾਂ ਵਿੱਚ ਵੀ ਚਲਿਆ ਜਾਂਦਾ ਹੈ। ਪਰ ਭਗਤ ਜੀ ਕਹਿੰਦੇ ਨੇ ਜਿਤਨੇ ਵੀ ਜੀਵ ਨੇ ਕਰਮਾਂ ਦੇ ਅਨੁਸਾਰ ਕੋਈ ਸਦਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ ਕੋਈ ਅਧੋਗਤੀ ਵਿੱਚ ਚਲਿਆ ਜਾਂਦਾ ਹੈ।
ਕਾਲ ਫਾਸ ਅਬਦ ਲਾਗੇ ਕਛ ਨਾ ਚੱਲੇ ਉਪਾਏ।
ਪਰ ਇਹ ਗੱਲ ਤੇ ਯਕੀਨਨ ਤੌਰ ਤੇ ਮੰਨੀ ਜਾਂਦੀ ਹੈ ਕੋਈ ਮਨੁੱਖ ਚਾਹੇ ਕਿਤੇ ਵੀ ਚਲਿਆ ਜਾਵੇ ਕਰਮ ਗਤੀ ਅਨੁਸਾਰ ਕਾਲ ਦੀ ਫਾਹੀ ਅਬਦ ਦਾ ਅਰਥ ਹੈ ਜਿਹੜੀ ਨਾ ਕੱਟੀ ਜਾਣ ਵਾਲੀ ਨਾ ਟੁੱਟਣ ਵਾਲੀ ਨਾ ਕੱਟੀ ਜਾਣ ਵਾਲੀ ਕਾਲ ਦੀ ਫਾਹੀ ਤੇ ਹਰਕ ਨੂੰ ਲੱਗਦੀ ਹੀ ਲੱਗਦੀ ਹੈ। ਕਾਲ ਦੀ ਫਾਹੀ ਹਰਕ ਦੇ ਗਲ ਦੇ ਵਿੱਚ ਪੈਂਦੀ ਹੀ ਪੈਂਦੀ ਹੈ। ਕਸ਼ ਨਾ ਚੱਲੇ ਉਪਾਏ ਕਿਸੇ ਜੀਵ ਦੇ ਪਾਸੋਂ ਉਸ ਕਾਲ ਦੀ ਫਾਹੀ ਨੂੰ ਕੱਟਣ ਦਾ ਉਸ ਤੋਂ ਬਚਣ ਦਾ ਕੋਈ ਉਪਾਅ ਵੀ ਨਹੀਂ ਚੱਲ ਸਕਦਾ।
ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ।
ਰਵਿਦਾਸ ਭਗਤ ਜੀ ਫਰਮਾਉਂਦੇ ਨੇ ਰਵਿਦਾਸ ਭਗਤ ਜੀ ਕਹਿੰਦੇ ਨੇ ਐ ਰਵਿਦਾਸ ਤੂੰ ਵਾਹਿਗੁਰੂ ਦਾ ਦਾਸ ਬਣ ਤੇ ਉਦਾਸ ਉਦਾਸੀ ਛੱਡ ਉਪਰਾਂਤਾ ਛੱਡ। ਐ ਰਵਿਦਾਸ ਤੂੰ ਪਰਮੇਸ਼ਰ ਦਾ ਦਾਸ ਭਗਤ ਬਣ ਤੇ ਜਿਹੜੀ ਹੋਰ ਕੋਈ ਉਦਾਸੀ ਹੈ ਉਪਰਾਮਤਾ ਉਹਨੂੰ ਛੱਡ ਤੇ ਇਹਦੇ ਨਾਲ ਤਾਜ ਭ੍ਰਮ ਭਰਮ ਵੀ ਛੱਡ। ਤਪਨ ਤਪ ਗੁਰ ਗਿਆਨ ਤਪਾਂ ਵਿੱਚੋਂ ਸ਼੍ਰੋਮਣੀ ਤਪ ਹੈ ਗੁਰੂ ਦੀ ਸੇਵਾ ਉਹ ਕਰਿਆ ਕਰ ਤੇ ਨਾਲ ਹੀ ਗੁਰ ਗਿਆਨ ਤੇ ਜਿਹੜਾ ਗੁਰੂ ਦਾ ਗਿਆਨ ਹੈ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਗੁਰੂ ਦੇ ਬਖਸ਼ੇ ਗਿਆਨ ਨੂੰ ਵੀ ਧਾਰਨ ਕਰ।
ਭਗਤ ਜਨ ਭੈ ਹਰਨ ਪਰਮ ਆਨੰਦ ਕਰੋ ਨਿਦਾਨ।
ਲੋ ਭਗਤ ਜੀ ਕਹਿੰਦੇ ਨੇ ਹੇ ਪਰਮ ਆਨੰਦ ਸਰੂਪ ਵਾਹਿਗੁਰੂ ਜੀ ਤੁਸੀਂ ਭਗਤ ਜਨਾਂ ਦੇ ਭੈ ਨੂੰ ਹਰਨ ਨਾਸ ਕਰਨ ਵਾਲੇ ਹੋ ਕਰੋ ਨਿਦਾਨ ਤੇ ਮਹਾਰਾਜ ਮੇਰਾ ਵੀ ਤੁਸੀਂ ਨਿਦਾਨ ਦਾ ਅਰਥ ਹੈ ਫੈਸਲਾ ਕਰ ਦਿਓ ਮੇਰਾ ਵੀ ਨਿਬੇੜਾ ਕਰ ਦਿਓ। ਜਿਹੜਾ ਨਿਦਾਨ ਦਾ ਅਰਥ ਹੁੰਦਾ ਵੀ ਅੰਤ, ਤੁਸੀਂ ਮੇਰਾ ਵੀ ਅੰਤ ਕਰ ਦਿਓ, ਇਹਦਾ ਮਤਲਬ ਮੇਰਾ ਵੀ ਕਲਿਆਣ ਕਰ ਦਿਓ। ਨਿਦਾਨ ਦਾ ਅਰਥ ਭਾਵ ਅਰਥ ਕਲਿਆਣ ਹੀ ਬਣੇਗਾ। ਹੇ ਭਗਤ ਜਨਾਂ ਦੇ ਪੈ ਨੂੰ ਹਰਨ ਨਾਸ਼ ਕਰਨ ਵਾਲੇ ਪਰਮ ਆਨੰਦ ਸਰੂਪ ਵਾਹਿਗੁਰੂ ਜੀ, ਕਰੋ ਨਿਦਾਨ, ਮੇਰਾ ਵੀ ਫੈਸਲਾ ਕਰ ਦਿਓ, ਮੇਰੀ ਵੀ ਕਲਿਆਣ ਕਰ ਦਿਓ, ਇਹ ਤੁਸੀਂ ਮੇਰੇ ਤੇ ਮਿਹਰ ਕਰੋ। ਜਾਂ ਇਸਦਾ ਦੂਜਾ ਅਰਥ ਇਹ ਵੀ ਵਿਦਵਾਨਾਂ ਨੇ ਕੀਤਾ ਹੈ, ਪਰਮਾਨੰਦ ਕਰੋ ਨਿਦਾਨ, ਹੇ ਵਾਹਿਗੁਰੂ ਜੀ, ਤੁਸੀਂ ਨਿਦਾਨ ਦਾ ਅਰਥ ਹੈ ਅੰਤ ਨੂੰ, ਪਰਮਾਨੰਦ ਦੀ ਦਾਤ ਬਖਸ਼ਿਸ਼ ਕਰ ਦਿਓ। ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ। ਮਹਾਰਾਜ, ਅੰਤ ਨੂੰ ਤੁਸੀਂ ਮੈਨੂੰ ਪਰਮ ਆਨੰਦ ਦੀ ਦਾਤ ਬਖਸ਼ੋ, ਕੇਵਲ ਮੁਕਤੀ ਦੀ ਦਾਤ ਬਖਸ਼ੋ, ਭਾਵ ਮੈਂ ਸਰੀਰ ਛੱਡ ਕੇ ਤੁਹਾਡੇ ਵਿੱਚ ਹੀ ਅਭੇਦ ਹੋ ਜਾਵਾਂ, ਇਹ ਮੇਰੇ ਤੇ ਮਿਹਰ ਕਰੋ।
ਆਸਾ ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ।
ਹੁਣ ਅੱਗੇ ਭਗਤ ਰਵਿਦਾਸ ਜੀ ਸੰਤਾਂ ਦੀ ਮਹਿਮਾ ਉਚਾਰਨ ਕਰਦੇ ਨੇ। ਸੰਤ ਕੌਣ ਹੈ? ਜਿਸਦਾ ਮਨ ਸ਼ਾਂਤ ਹੋ ਗਿਆ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸੰਤ ਸ਼ਬਦ ਗੁਰਬਾਣੀ ਵਿੱਚ ਇੱਕ ਵਾਰ ਨਹੀਂ ਅਨੇਕ ਵਾਰ ਆਇਆ ਹੈ। ਕਈ ਸਾਡੇ ਭੁੱਲੜ ਵੀਰ ਸੰਤ ਸ਼ਬਦ ਤੋਂ ਘਿਰਣਾ ਵੀ ਕਰਦੇ ਨੇ, ਬਈ ਕਹਿੰਦੇ ਸੰਤ ਨਹੀਂ ਕਿਸੇ ਨੂੰ ਕਹਿਣਾ ਚਾਹੀਦਾ, ਸੰਤ ਕੋਈ ਹੋ ਹੀ ਨਹੀਂ ਸਕਦਾ, ਸੰਤ ਗੁਰੂ ਹੈ, ਸੰਤ ਰੱਬ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਪ ਵੀ ਪਰਮ ਭੁਲੇਖੇ ਦਾ ਸ਼ਿਕਾਰ ਹੁੰਦੇ ਨੇ, ਦੂਜਿਆਂ ਨੂੰ ਵੀ ਭੁਲੇਖੇ ਵਿੱਚ ਪਾਉਂਦੇ ਨੇ। ਯਾਦ ਰੱਖੋ, ਗੁਰਬਾਣੀ ਵਿੱਚ ਸੰਤ ਸ਼ਬਦ ਦੀ ਵਰਤੋਂ ਅਨੇਕ ਅਰਥਾਂ ਵਿੱਚ ਹੋਈ ਹੈ। ਸੰਤ ਸ਼ਬਦ ਅਕਾਲ ਪੁਰਖ ਵਾਹਿਗੁਰੂ ਦਾ ਵੀ ਵਾਚਕ ਹੈ। ਸਮੇਂ ਅੰਤ ਪਰ ਹੋਤ ਸਹਾਈ, ਤਾਤੇ ਸੰਖਿਆ ਸੰਤ ਬਤਾਈ, ਪਾਤਸ਼ਾਹੀ ਦਸਵੀਂ। ਉਹ ਵਾਹਿਗੁਰੂ ਅੰਤ ਸਮੇਂ ਸਭ ਦੀ ਸਹਾਇਤਾ ਕਰਦਾ ਹੈ, ਇਸ ਲਈ ਉਹ ਸੰਤ ਹੈ। ਦੂਸਰਾ, ਸੰਤ ਗੁਰੂ ਦਾ ਵੀ ਵਾਚਕ ਹੈ, ਭਾਗ ਹੋਆ ਗੁਰਸੰਤ ਮਿਲਾਇਆ। ਤੀਜਾ, ਸੰਤ ਬ੍ਰਹਮ ਗਿਆਨੀ ਸ਼ਾਂਤ ਆਤਮਾ ਮਹਾਂਪੁਰਖਾਂ ਦਾ ਵੀ ਨਾਮ ਹੈ, ਤੇ ਸੰਤ ਕਈ ਵਾਰੀ ਜਗਿਆਸੂਆਂ ਸਾਧਕਾਂ ਲਈ ਵੀ ਸ਼ਬਦ ਵਰਤਿਆ ਗਿਆ ਹੈ। ਪਰ ਇਸ ਸ਼ਬਦ ਦੇ ਅੰਦਰ ਭਗਤ ਰਵਿਦਾਸ ਜੀ ਜਿਹੜੇ ਵਾਹਿਗੁਰੂ ਦੇ ਪਿਆਰੇ ਸਵਾਸ ਗ੍ਰਹਿ ਸਿਮਰਨ ਕਰਨ ਵਾਲੇ ਨਾਮ ਰਸੀਏ ਤੇ ਪਰਉਪਕਾਰੀ ਪਵਿੱਤਰ ਆਤਮਾ ਨੇ, ਉਹਨਾਂ ਲਈ ਸੰਤ ਸ਼ਬਦ ਵਰਤਿਆ ਹੈ। ਸੰਤ ਚੀ ਮਾਰਗ, ਸੰਤ ਚੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਮੱਝ ਹੈ, ਦੀਜਾ ਦੇਵਾ ਦੇਵ ਰਹਾਓ। ਇਹ ਹਨ ਰਹਾਓ ਦੀਆਂ ਪੰਕਤੀਆਂ। ਦੇਵਾ ਦੇਵ ਸ਼ਬਦ ਅਕਾਲ ਪੁਰਖ ਦੇ ਲਈ ਭਗਤ ਜੀ ਨੇ ਵਰਤਿਆ। ਦੇਵਾ ਦੇਵ ਦਾ ਅਰਥ ਹੈ ਹੇ ਦੇਵਤਿਆਂ ਦੇ ਵੀ ਦੇਵ ਪੂਜ, ਅਥਵਾ ਇਹ ਦੇਵਤਿਆਂ ਦੇ ਵੀ ਦੇਵਾ ਪ੍ਰਕਾਸ਼ ਰੂਪ ਵਾਹਿਗੁਰੂ ਤੂੰ ਮੇਰੇ ਤੇ ਕਿਰਪਾ ਕਰ। ਸੰਤ ਪ੍ਰੇਮ ਮੱਝ ਹੈ, ਸੰਤਾਂ ਦਾ ਪ੍ਰੇਮ। ਮੱਝ ਹੈ ਦਾ ਅਰਥ ਹੈ ਮੇਰੇ ਹਿਰਦੇ ਵਿੱਚ, ਦੀਜਾ ਦਾ ਅਰਥ ਤੂੰ ਦੇਣਾ ਕਰ। ਸੰਤ ਪ੍ਰੇਮ ਮੱਝ ਹੈ ਦੀਵਾ ਦੇਵ, ਦੀਜਾ ਦੇਵਾ ਦੇਵ, ਹੇ ਦੇਵਤਿਆਂ ਦੇ ਵੀ ਦੇਵ ਪੂਜਨੀਕ, ਇਹ ਦੇਵਤਿਆਂ ਦੇ ਵੀ ਦੇਵ ਪ੍ਰਕਾਸ਼ਕ ਅਕਾਲ ਪੁਰਖ ਵਾਹਿਗੁਰੂ ਜਿਹੜੇ ਤੇਰੇ ਪਿਆਰੇ ਸੰਤ ਮਹਾਂਪੁਰਖ ਨੇ, ਉਹਨਾਂ ਸੰਤਾਂ ਦਾ ਪ੍ਰੇਮ ਮੇਰੇ ਹਿਰਦੇ ਵਿੱਚ ਬਖਸ਼ਿਸ਼ ਕਰ ਦੇ, ਮੇਰੇ ਹਿਰਦੇ ਵਿੱਚ ਉਹਨਾਂ ਮਹਾਂਪੁਰਖਾਂ ਦਾ ਪ੍ਰੇਮ ਵਸ ਜਾਵੇ। ਸੰਤ ਚੀ ਸੰਗਤ, ਤੇ ਚੀ ਦਾ ਅਰਥ ਦੀ, ਕਿਉਂਕਿ ਜਿਹੜੀ ਉਹ ਮਹਾਰਾਸ਼ਟਰ ਦੀ ਬੋਲੀ ਹੈ ਨਾ, ਉਹਦੇ ਵਿੱਚ ਕੀ ਜਾਂ ਦੀ ਥਾਂ ਤੇ ਚੀ ਸ਼ਬਦ ਵਰਤਿਆ ਜਾਂਦਾ। ਤੇ ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ ਵੀ ਕਈ ਇਲਾਕਿਆਂ ਵਿੱਚ ਵਿਚਰਦੇ ਰਹੇ, ਇਸ ਲਈ ਉਹਨਾਂ ਦੀ ਬਾਣੀ ਦੇ ਵਿੱਚ ਮਹਾਰਾਸ਼ਟਰੀ ਬੋਲੀ ਦੀ ਝਲਕ ਮਿਲਦੀ ਹੈ। ਸੰਤ ਚੀ ਸੰਗਤ, ਵੀ ਉਹਨਾਂ ਸੰਤਾਂ ਦੀ ਸੰਗਤ, ਤੇ ਸੰਤ ਕਥਾ ਰਸ, ਤੇ ਸੰਤਾਂ ਦੀ ਕਥਾ ਦਾ ਰਸ, ਉਹ ਸਾਡੇ ਹਿਰਦੇ ਵਿੱਚ ਵਸਾ ਦਿਓ। ਇੱਕ ਮਹਾਂਪੁਰਖਾਂ ਦਾ ਪ੍ਰੇਮ, ਦੂਜਾ ਮਹਾਂਪੁਰਖਾਂ ਦੀ ਸੰਗਤ, ਤੀਜਾ ਉਹਨਾਂ ਦੀ ਕਥਾ ਦਾ ਰਸ ਸਾਡੇ ਹਿਰਦੇ ਵਿੱਚ ਵਸਾ ਦਿਓ। ਇਹ ਅਸੀਂ ਆਪ ਜੀ ਦੇ ਪਾਸੋਂ ਯਾਚਨਾ ਕਰਦੇ ਹਾਂ। ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਸੰਤ ਤੁਜੀ ਤਨ ਸੰਗਤ ਪ੍ਰਾਨ,
ਪੜ੍ਹਦੇ।
ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ।
ਲੋ ਭਗਤ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸੰਤ ਤੁਝੀ ਤਨ, ਜਿਹੜੇ ਸੰਤ ਨੇ ਉਹ ਤੁਝੀ ਤਨ, ਤੁਹਾਡਾ ਹੀ ਤਨ ਸਰੀਰ ਨੇ, ਸੰਤ ਤੇਰਾ ਹੀ ਰੂਪ ਨੇ। ਤਨ ਦਾ ਅਰਥ ਹੁੰਦਾ ਸਰੀਰ, ਉਸ ਤੋਂ ਭਾਵ ਲੈਣਾ ਸਰੂਪ। ਹੇ ਵਾਹਿਗੁਰੂ, ਸੰਤ ਤੇਰਾ ਹੀ ਰੂਪ ਨੇ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੀਂ, ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਵਿਖੈ ਸਮਾਹੇ। ਹਰ ਕਾ ਸੇਵਕ ਸੋ ਹਰ ਜੀਹਾ, ਭੇਦ ਨਾ ਜਾਣੂ ਮਾਨਸ ਦੇਹਾ। ਭਗਤ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ, ਸੰਤ ਤੇਰਾ ਰੂਪ ਨੇ, ਸੰਗਤ ਪ੍ਰਾਣ ਤੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਪ੍ਰਾਣਾਂ ਨੂੰ ਸਫਲ ਕਰਨ ਵਾਲੀ ਹੈ, ਜ਼ਿੰਦਗੀ ਨੂੰ ਸਫਲ ਕਰਨ ਵਾਲੀ ਹੈ। ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਹੇ ਦੇਵਤਿਆਂ ਤੇ ਦੇਵ ਪ੍ਰਕਾਸ਼ ਰੂਪ ਵਾਹਿਗੁਰੂ, ਜਿਹੜੇ ਸੰਤ ਲੋਕ ਨੇ, ਸਤਿਗੁਰ ਗਿਆਨ ਜਾਣੈ, ਉਹ ਸਤਿਗੁਰੂ ਦੇ ਬਖਸ਼ੇ ਗਿਆਨ ਦੁਆਰਾ ਜਾਣੈ, ਉਹ ਤੈਨੂੰ ਜਾਣ ਲੈਂਦੇ ਨੇ। ਗੁਰੂ ਦੇ ਗਿਆਨ ਦੁਆਰਾ ਉਹਨਾਂ ਨੂੰ ਤੇਰੀ ਸਮਝ ਸੋਝੀ ਪ੍ਰਾਪਤ ਹੋ ਜਾਂਦੀ ਹੈ। ਜਿਹੜੇ ਐਸੇ ਮਹਾਂਪੁਰਖ ਨੇ, ਅਸੀਂ ਉਹਨਾਂ ਦੀ ਇੱਥੇ ਮਹਿਮਾ ਤੇ ਵਡਿਆਈ ਉਚਾਰਨ ਕਰ ਰਹੇ ਹਾਂ।
ਸੰਤ ਜੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ਰਹਾਉ।
ਲੋ ਭਗਤ ਜੀ ਫਰਮਾਉਂਦੇ ਨੇ, ਹੀ ਦੇਵਤਿਆਂ ਦੇ ਦੇਵ ਪ੍ਰਕਾਸ਼ ਰੂਪ ਵਾਹਿਗੁਰੂ, ਉਹਨਾਂ ਮਹਾਂਪੁਰਖਾਂ ਦੀ ਕਥਾ, ਸੰਤ ਜੀ ਸੰਗਤ, ਉਹਨਾਂ ਮਹਾਂਪੁਰਖਾਂ ਦੀ ਸੰਗਤ ਤੇ ਉਹਨਾਂ ਮਹਾਂਪੁਰਖਾਂ ਦੀ ਕਥਾ ਦਾ ਰਸ ਤੇ ਨਾਲ ਉਹਨਾਂ ਮਹਾਂਪੁਰਖਾਂ ਦਾ ਪ੍ਰੇਮ, ਸ਼ੁੱਧ ਪ੍ਰੇਮ ਸਾਡੇ ਹਿਰਦੇ ਵਿੱਚ ਬਖਸ਼ਿਸ਼ ਕਰਦੇ। ਮਾਝਾ ਦਾ ਅਰਥ ਹਿਰਦੇ ਵਿੱਚ, ਇਹ ਤੇ ਗੁਰਬਾਣੀ ਵਿੱਚ ਕਈ ਥਾਂ ਤੇ ਸ਼ਬਦ ਆਇਆ ਹੈ, ਪਰ ਕੁਛ ਵਿਦਵਾਨਾਂ ਨੇ ਮਾਝਾ ਦਾ ਅਰਥ ਹਿੰਦੀ ਦਾ ਮੁਝਾ ਸ਼ਬਦ ਮੰਨ ਕੇ, ਵੀ ਸੰਤ ਪ੍ਰੇਮ ਮਾਝਾ, ਵੀ ਮਾਝਾ ਦਾ ਅਰਥ ਵੀ ਮੁਝੇ ਭਾਵ ਮੈਨੂੰ, ਇਹ ਅਰਥ ਵੀ ਕੀਤਾ। ਸੰਤ ਪ੍ਰੇਮ ਮਾਝਾ ਦੀਜੈ ਦੇਵਾ ਦੇਵ, ਹੇ ਵਾਹਿਗੁਰੂ ਉਹਨਾਂ ਸੰਤਾਂ ਦਾ ਪ੍ਰੇਮ ਵੀ ਮੈਨੂੰ ਬਖਸ਼ਿਸ਼ ਕਰ ਦੇ।
ਸੰਤ ਆਚਰਨ ਸੰਤ ਚੋ ਮਾਰਗ, ਸੰਤ ਚ ਉਲਗ ਉਲਗਣੀ।
ਲੋ ਭਗਤ ਜੀ ਫਰਮਾਉਂਦੇ ਨੇ, ਸੰਤ ਆਚਰਨ ਸੰਤ ਚੋ ਮਾਰਗ, ਸੰਤ ਚ ਉਲਗ ਉਲਗਣੀ। ਇਹ ਲਾਲਾ ਜਿਹੜਾ ਅੱਖਰ ਹੈ ਨਾ, ਲਾਲਾ ਬੋਲਣਾ, ਉਲਗ ਉਲਗਣੀ। ਸੰਤ ਆਚਰਨ, ਮਹਾਰਾਜ ਮੈਨੂੰ ਸੰਤਾਂ ਵਰਗਾ ਉੱਚਾ ਸੁੱਚਾ ਜੀਵਨ ਵੀ ਬਖਸ਼ਿਸ਼ ਕਰ ਦਿਓ। ਸੰਤ ਆਚਰਨ, ਇਹ ਵੀ ਆਚਰਨ ਪਾਠ ਕਰਨਾ, ਸੰਤਾਂ ਵਰਗਾ ਆਚਰਨ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰ ਦਿਓ। ਸੰਤ ਚੋ ਮਾਰਗ ਤੇ ਸੰਤਾਂ ਦਾ ਮਾਰਗ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ, ਸਾਨੂੰ ਉਹ ਸੰਤਾਂ ਦਾ ਮਾਰਗ ਵੀ ਬਖਸ਼ਿਸ਼ ਕਰ ਦਿਓ, ਪਾਓ ਭਗਤੀ ਦਾ ਮਾਰਗ। ਸੰਤ ਚ ਓਲਗ ਉਹ ਲਗਣੀ ਤੇ ਮਹਾਰਾਜ ਸਾਨੂੰ ਸੰਤਾਂ ਦੇ ਦਾਸਾਂ ਦੇ ਦਾਸ ਬਣਾ ਦਿਓ। ਓਲਗ ਦਾ ਅਰਥ ਹੁੰਦਾ ਦਾਸ ਤੇ ਉਹ ਲਗਣੀ ਦਾ ਅਰਥ ਵੀ ਦਾਸਾਂ ਦੀ ਦਾਸ, ਮੈਨੂੰ ਸੰਤਾਂ ਦੇ ਦਾਸਾਂ, ਸਾਨੂੰ ਸੰਤਾਂ ਦੇ ਦਾਸਾਂ ਦੇ ਦਾਸ ਬਣਾ ਦਿਓ। ਅਸੀਂ ਕੋਈ ਉਹਨਾਂ ਦੇ ਕੋਲ ਜਾ ਕੇ ਬਰਾਬਰੀ ਨਹੀਂ ਕਰਨਾ ਚਾਹੁੰਦੇ, ਜਾਂ ਉੱਥੇ ਜਾ ਕੇ ਕੋਈ ਚੌਧਰ ਜਾਂ ਜਥੇਦਾਰੀ ਨਹੀਂ ਪਾਲਦੇ, ਸਾਨੂੰ ਉਹਨਾਂ ਮਹਾਂਪੁਰਖਾਂ ਦੇ ਦਾਸਾਂ ਦੇ ਦਾਸ ਬਣਾ ਦਿਓ। ਤੇ ਜਾਂ ਕੁਛ ਵਿਦਵਾਨਾਂ ਨੇ ਓਲਗ ਉਹ ਲਗਣੀ ਦਾ ਅਰਥ ਕੀਤਾ ਹੈ ਵੀ ਸਾਨੂੰ ਉਹਨਾਂ ਦੇ ਲਾਗੀਆਂ ਦੇ ਲਾਗੀ ਬਣਾ ਦੇ, ਪਰ ਉਹਦਾ ਭਾਵ ਅਰਥ ਕਮੀਆਂ ਦੇ ਕਮੀ ਤੇ ਅਸਲੀ ਭਾਵ ਅਰਥ ਦਾਸਾਂ ਦੇ ਦਾਸ ਹੀ ਬਣੇਗਾ, ਚਾਹੇ ਹੋਰ ਕਿਸੇ ਤਰੀਕੇ ਦੇ ਨਾਲ ਵੀ ਉਹ ਅਰਥ ਕਰੀ ਜਾਣ, ਪਰ ਮੁੱਖ ਸਿਧਾਂਤ ਇਹੀ ਹੈ। ਹੇ ਵਾਹਿਗੁਰੂ ਜੀ, ਤੁਸੀਂ ਉਹਨਾਂ ਸੰਤਾਂ ਦੇ ਸਾਨੂੰ ਦਾਸਾਂ ਦੇ ਦਾਸ ਬਣਾ ਦਿਓ।
ਔਰ ਇੱਕ ਮੰਗੋ ਭਗਤ ਚਿੰਤਾਮਣ, ਜਣੀ ਲਖਾਵੋ ਅਸੰਤ ਪਾਪੀ ਸਨ।
ਲੋ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਇੱਕ ਦਾਤ ਹੋਰ ਵੀ ਅਸੀਂ ਮੰਗਦੇ ਹਾਂ, ਔਰ ਇੱਕ ਮੰਗੋ, ਇੱਕ ਹੋਰ ਵੀ ਦਾਤ ਅਸੀਂ ਮੰਗਦੇ ਹਾਂ, ਕਿਹੜੀ? ਭਗਤ ਚਿੰਤਾਮਣ, ਜਿਹੜੀ ਭਗਤੀ ਰੂਪੀ ਚਿੰਤਾ ਮਣੀ ਹੈ ਉਹ ਸਾਨੂੰ ਬਖਸ਼ਿਸ਼ ਕਰ ਦਿਓ। ਚਿੰਤਾ ਮਣੀ ਇੱਕ ਉਹ ਮਣੀ ਹੈ ਜਿਹੜੀਆਂ ਮਨੁੱਖ ਦੀਆਂ ਸਾਰੀਆਂ ਹੀ ਚਿਤਵਣੀਆਂ ਨੂੰ ਪੂਰੀ ਕਰ ਸਕਦੀ ਹੈ। ਮਹਾਂਪੁਰਖ ਇਹਦੇ ਉੱਤੇ ਇੱਕ ਉਦਾਹਰਣ ਦਿੰਦੇ ਸਨ, ਕਹਿੰਦੇ ਨੇ, ਕੋਈ ਜੱਟ ਸੀ, ਆਪਣੇ ਖੇਤ ਵਿੱਚ ਹਲ ਵਾਹ ਰਿਹਾ ਸੀ ਤੇ ਉਹ ਜਦੋਂ ਦੁਪਹਿਰ ਦਾ ਵਕਤ ਹੋਇਆ, ਉਹਨੇ ਸੋਚਿਆ ਵੀ ਕੁਛ ਸਮਾਂ ਆਰਾਮ ਕਰ ਲਈਏ। ਉਹਦੇ ਖੇਤ ਵਿੱਚ ਇੱਕ ਛੋਟਾ ਜਿਹਾ ਕਿੱਕਰ ਦਾ ਦਰਖਤ ਸੀ, ਉਹਦੀ ਸਿੱਧੀ ਜੀ ਛਾਂ ਹੇਠਾਂ ਆ ਕੇ ਬੈਠਾ। ਉਧਰੋਂ ਜੇਠ ਹਾੜ ਦਾ ਮਹੀਨਾ ਤੇ ਤੱਤੀ ਲੋਹ ਵਗ ਰਹੀ ਸੀ ਔਰ ਉੱਥੇ ਬੈਠਾ ਬੈਠਾ ਉਹ ਧਰਤੀ ਨੂੰ ਖੋਦਣ ਲੱਗ ਪਿਆ। ਧਰਤੀ ਖੋਦਿਆਂ ਖੋਦਿਆਂ ਕਹਿੰਦੇ ਨੇ ਉਹਨੂੰ ਇੱਕ ਚਿੰਤਾ ਮਣੀ ਲੱਭ ਗਈ, ਪਰ ਜੱਟ ਨੂੰ ਉਸਦਾ ਪਤਾ ਨਹੀਂ ਲੱਗਿਆ ਵੀ ਇਹ ਚਿੰਤਾ ਮਣੀ ਕੀ ਵਸਤੂ ਹੈ। ਜਦੋਂ ਉਹ ਚਿੰਤਾ ਮਣੀ ਉਸ ਨੂੰ ਮਿਲ ਗਈ ਤੇ ਉਸਨੇ ਉਸਨੂੰ ਆਪਣੇ ਸਾਫੇ ਦੇ ਪੱਲੇ ਦੇ ਨਾਲ ਬੰਨ ਲਿਆ ਵੀ ਚਲੋ ਇਹ ਇੱਕ ਬੜਾ ਲਾਲ ਜਿਹਾ ਮਣਕਾ ਹੈ, ਸੋਹਣਾ ਹੈ, ਮੈਂ ਆਪਣੇ ਘਰ ਲੈ ਜਾਵਾਂਗਾ। ਫਿਰ ਬੈਠਿਆਂ ਬੈਠਿਆਂ ਸੋਚਣ ਲੱਗਿਆ, ਕਹਿਣ ਲੱਗਾ ਵੀ ਜੇ ਕਿਧਰੇ ਇੱਥੇ ਸੋਹਣਾ ਬਾਗ ਲੱਗ ਜਾਵੇ ਤੇ ਫਿਰ ਬਾਗ ਦੀ ਠੰਡੀ ਛਾਂ ਦੇ ਹੇਠਾਂ ਬੈਠ ਕੇ ਆਨੰਦ ਲਈਏ। ਬਸ ਸੋਚਣ ਦੀ ਦੇਰ ਸੀ, ਉਸੇ ਵੇਲੇ ਸੁੰਦਰ ਬਾਗ ਲੱਗ ਗਿਆ। ਫਿਰ ਮਨ ਵਿੱਚ ਖਿਆਲ ਆਇਆ ਵੀ ਇਸ ਬਾਗ ਦੇ ਵਿੱਚ ਸੁੰਦਰ ਤਲਾਬ ਵੀ ਹੋਣਾ ਚਾਹੀਦਾ, ਗਰਮੀ ਦੀ ਰੁੱਤ ਵਿੱਚ ਉਹਦੇ ਵਿੱਚ ਇਸ਼ਨਾਨ ਕਰਿਆ ਕਰਾਂਗੇ। ਤੇ ਸਰੋਵਰ ਵੀ ਬਣ ਗਿਆ, ਤਲਾਬ ਵੀ ਬਣ ਗਿਆ। ਤੇ ਫਿਰ ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਕਹਿੰਦਾ ਹੁਣ ਪਾਣੀ ਵਿੱਚ ਸੈਰ ਕਰਨ ਦੇ ਲਈ ਇੱਕ ਬੇੜੀ ਵੀ ਚਾਹੀਦੀ ਹੈ, ਬੋਟ ਵੀ ਚਾਹੀਦੀ ਹੈ। ਤੇ ਬੇੜੀ ਵੀ ਉੱਥੇ ਹਾਜ਼ਰ ਹੋ ਗਈ। ਫਿਰ ਇਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਹੁਣ ਬੇੜੀ ਤੇ ਚੜ੍ਹ ਕੇ ਤਲਾਅ ਦੇ ਵਿੱਚ ਪਾਣੀ ਦੇ ਵਿੱਚ ਸੈਰ ਕਰੀਏ। ਤੇ ਉਹ ਬੇੜੀ ਤੇ ਸਵਾਰ ਹੋ ਕੇ ਲੱਗਿਆ ਤਲਾਅ ਦੀ ਸੈਰ ਕਰਨ। ਤੇ ਇੱਕ ਉੱਥੇ ਕਾਂ ਆ ਗਿਆ ਤੇ ਕਾਂ ਉਹ ਸਰੋਵਰ ਦੇ ਕੰਢੇ ਤੇ ਆ ਕੇ ਬੈਠ ਕੇ ਪਾਣੀ ਪੀਣ ਲੱਗਿਆ। ਇਹ ਜਿਹੜਾ ਜੱਟ ਸੀ ਉਸ ਬੇੜੀ ਤੇ ਬੈਠ ਕੇ ਪਾਣੀ ਦੀ ਸੈਰ ਕਰ ਰਿਹਾ ਸੀ ਤੇ ਉਸ ਕਾਂ ਨੂੰ ਵੇਖ ਕੇ ਕਹਿਣ ਲੱਗਾ, ਓਏ ਕਾਵਾਂ, ਤੂੰ ਮੇਰੇ ਸਰੋਵਰ ਤੇ ਪਾਣੀ ਨਹੀਂ ਪੀ ਸਕਦਾ, ਤੂੰ ਪਾਣੀ ਪੀਣਾ ਕਿਧਰੇ ਹੋਰ ਜਾ ਕੇ ਪੀ, ਤੂੰ ਮੇਰੇ ਸਰੋਵਰ ਦਾ ਪਾਣੀ ਜੂਠਾ ਕਰ ਦੇਣਾ, ਤੂੰ ਮੇਰੇ ਸਰੋਵਰ ਦਾ ਪਾਣੀ ਗੰਦਾ ਕਰ ਦੇਵੇਂਗਾ। ਤੇ ਉਹ ਕਾਂ ਬੜਾ ਢੀਠ ਹੁੰਦਾ, ਉਹਨੇ ਉਸਨੂੰ ਇਸ਼ਾਰਿਆਂ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਉੱਡਿਆ। ਫਿਰ ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਫਿਰ ਉਹਨੇ ਆਪਣਾ ਸਾਫਾ ਜਿਹੜਾ ਕੋਲੇ ਸੀ ਪਰਨਾ ਉਹਦੇ ਨਾਲ ਵੀ ਉਸਨੂੰ ਉਡਾਉਣ ਦੀ ਕੋਸ਼ਿਸ਼ ਕੀਤੀ, ਫਿਰ ਵੀ ਉਹ ਨਾ ਉੱਡਿਆ। ਫਿਰ ਇਹਦੇ ਮਾੜੇ ਕਰਮਾਂ ਦੀ ਨਿਸ਼ਾਨੀ ਸਾਹਮਣੇ ਆ ਗਈ। ਇਹਨੇ ਉਹ ਚਿੰਤਾ ਮਣੀ ਖੋਲ ਕੇ ਉਸ ਕਾਂ ਦੇ ਵੱਲ ਚਲਾ ਕੇ ਮਾਰੀ ਤੇ ਜਦੋਂ ਉਹ ਕਾਂ ਤੇ ਉੱਡ ਗਿਆ, ਪਰ ਕਾਂ ਦੇ ਉੱਡਣ ਦੇ ਨਾਲ ਜਿੰਨੀਆਂ ਸੁੱਖ ਸਹੂਲਤਾਂ ਇਹਨੂੰ ਰੱਬ ਵੱਲੋਂ ਮਿਲੀਆਂ ਸਨ ਉਹ ਵੀ ਸਾਰੀਆਂ ਨਾਲ ਹੀ ਅਲੋਪ ਹੋ ਗਈਆਂ। ਉਹ ਉਸੇ ਸੁੱਕੀ ਜਿਹੀ ਕਿੱਕਰੀ ਹੇਠਾਂ ਜੱਟ ਬੈਠਾ ਤੇ ਮਨ ਵਿੱਚ ਸੋਚਦਾ ਬਈ ਦੇਖੋ ਬਈ ਮੈਨੂੰ ਕਿੰਨਾ ਸੁੱਖ ਪਰਮੇਸ਼ਰ ਨੇ ਇੱਕ ਵਾਰ ਦੇ ਦਿੱਤਾ ਸੀ ਤੇ ਇੱਕੋ ਵਾਰੀ ਖੋ ਲਿਆ। ਪਰ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਚਿੰਤਾ ਮਣੀ ਦੀ ਸਾਰੀ ਗੱਲ ਸੀ, ਪਰ ਅਸਲੀ ਚਿੰਤਾ ਮਣੀ ਹੈ ਵਾਹਿਗੁਰੂ ਦੀ ਭਗਤੀ। ਭਗਤ ਜੀ ਕਹਿੰਦੇ ਨੇ ਹੇ ਵਾਹਿਗੁਰੂ, ਤੂੰ ਮੈਨੂੰ ਆਪਣੀ ਚਿੰਤਾ ਦੀ ਆਪਣੀ ਭਗਤੀ ਦੀ ਪ੍ਰੇਮਾ ਭਗਤੀ ਦੀ ਚਿੰਤਾ ਮਣੀ ਬਖਸ਼ਿਸ਼ ਕਰ, ਕਿਉਂਕਿ ਪ੍ਰੇਮਾ ਭਗਤੀ ਕਰਦਿਆਂ ਹੋਇਆਂ ਜੋ ਵੀ ਮੰਗੀਏ ਜੋ ਵੀ ਚਿਤਵੀਏ ਉਹੀ ਕੁਛ ਮਿਲ ਜਾਂਦਾ ਹੈ। ਜਣੀ ਲਿਖਾਵੋ ਆਸੰਤ ਪਾਪੀ ਸਨ। ਲੋ ਭਗਤ ਜੀ ਕਹਿੰਦੇ ਨੇ ਹੇ ਵਾਹਿਗੁਰੂ ਜੀ, ਇਹ ਵੀ ਕਿਰਪਾ ਕਰ ਦਿਓ ਤੇ ਜਿਹੜੇ ਅਸੰਤ ਜਿਨ੍ਹਾਂ ਵਿੱਚ ਸੰਤਾਂ ਵਾਲਾ ਕੋਈ ਗੁਣ ਨਹੀਂ, ਭਾਵ ਅਨਾੜੀ ਪੁਰਸ਼ ਨੇ, ਸਾਕਤ ਪੁਰਸ਼ ਨੇ, ਅਸੰਤ ਦਾ ਅਰਥ ਹੋ ਗਿਆ ਸਾਕਤ, ਤੇ ਪਾਪੀ ਸਨ ਜਿਹੜੇ ਅਸੰਤ ਤੇ ਪਾਪੀ ਲੋਕ ਨੇ, ਪਾਪੀਆਂ ਸਮੇਤ ਜਿਹੜੇ ਅਸੰਤ ਅਨਾੜੀ ਪੁਰਸ਼ ਨੇ ਸਾਕਤ ਪੁਰਸ਼ ਨੇ, ਜਣੀ ਲਿਖਾਵੋ ਮਹਾਰਾਜ, ਇਹਨਾਂ ਦੇ ਵੀ ਮਤ ਦਰਸ਼ਨ ਕਰਵਾਓ। ਜਿਹੜੇ ਸਾਕਤ ਪੁਰਸ਼ ਨੇ ਤੇ ਜਾਂ ਪਾਪੀ ਲੋਕ ਨੇ ਉਹ ਵੀ ਸਾਡੇ ਮੱਥੇ ਨਾ ਲੱਗਣ, ਕਿਉਂਕਿ ਉਹਨਾਂ ਪਾਪੀਆਂ ਨੂੰ ਸਾਕਤਾਂ ਨੂੰ ਮਿਲ ਕੇ ਕੋਈ ਨਾ ਕੋਈ ਕਾਲਸ ਹੀ ਤੇ ਲੱਗਣੀ ਹੈ। ਇਸੇ ਲਈ ਭਗਤ ਕਬੀਰ ਜੀ ਨੇ ਵੀ ਆਖਿਆ ਹੈ, ਕਬੀਰ ਸਾਕਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕੁਛ ਲੱਗੈ ਦਾਗ। ਗੁਰਸਿੱਖ ਦੀ ਨਿਤ ਦੀ ਅਰਦਾਸ ਵਿੱਚ ਵੀ ਅਖੀਰ ਤੇ ਇਹੀ ਸ਼ਬਦ ਦੁਹਰਾਏ ਜਾਂਦੇ ਨੇ, ਹੇ ਵਾਹਿਗੁਰੂ ਉਹਨਾਂ ਪਿਆਰਿਆਂ ਨੂੰ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਤੇ ਦੂਜੇ ਪਾਸੇ ਜਿਹੜੇ ਅਸੰਤ ਨੇ ਪਾਪੀ ਨੇ ਉਹਨਾਂ ਦੀ ਕੋਈ ਗੱਲ ਨਹੀਂ ਕੀਤੀ। ਜਣੀ ਲਿਖਾਵੋ ਅਸੰਤ ਪਾਪੀ ਸਨ। ਲੋ ਭਗਤ ਜੀ ਕਹਿੰਦੇ ਨੇ ਇਹ ਪਾਪੀ ਸਨ ਇਕੱਠਾ ਵੀ ਪਾਠ ਮਹਾਂਪੁਰ ਕਰਵਾਉਂਦੇ ਸਨ, ਇਹਦਾ ਅਰਥ ਸੀ ਪਾਪੀ ਸਨ ਜਿਹੜੇ ਪਾਪਾਂ ਦੀ ਇੱਛਾ ਰੱਖਣ ਵਾਲੇ ਅਸੰਤ ਅਨਾੜੀ ਪੁਰਸ਼ ਨੇ, ਉਹ ਸਾਡੇ ਮੱਥੇ ਨਾ ਲੱਗਣ। ਅਥਵਾ ਪਾਪੀ ਸਨ ਜਿਹੜੇ ਸਣ ਵਾਂਗੂ, ਜਿਹੜੀ ਸਣ ਹੈ ਉਹ ਆਪ ਵੀ ਪਹਿਲਾਂ ਪਾਣੀ ਵਿੱਚ ਸੜਦੀ ਗਲਦੀ ਹੈ, ਫਿਰ ਉਹਦੇ ਰੱਸੇ ਵੱਟੇ ਜਾਂਦੇ ਨੇ, ਫਿਰ ਉਹ ਪਸ਼ੂਆਂ ਦੇ ਗਲ ਵਿੱਚ ਪੈਂਦੀ ਹੈ, ਕਈ ਵਾਰੀ ਕਿਸੇ ਮਨੁੱਖ ਦੇ ਗਲ ਦੇ ਵਿੱਚ ਵੀ ਪੈ ਕੇ ਉਹਦੀ ਜਾਨ ਲਈ ਖਤਰਾ ਬਣ ਜਾਂਦੀ। ਇਸ ਤਰ੍ਹਾਂ ਜਿਹੜੇ ਸਣ ਵਰਗੇ ਪਾਪੀ ਨੇ, ਜਿਹੜੀ ਆਪ ਵੀ ਆਪਣੀ ਛਿੱਲ ਲਵਾਉਂਦੀ ਹੈ ਤੇ ਦੂਜਿਆਂ ਦੇ ਲਈ ਵੀ ਜਾਨ ਲੇਵਾ ਬਣਦੀ ਹੈ, ਜਿਹੜੇ ਇਹੋ ਜਿਹੇ ਸਣ ਵਰਗੇ ਪਾਪੀ ਨੇ ਤੇ ਅਸੰਤ ਅਨਾੜੀ ਪੁਰਸ਼ ਨੇ, ਉਹਨਾਂ ਦੇ ਵੀ ਮਹਾਰਾਜ ਦਰਸ਼ਨ ਨਾ ਕਰਵਾਓ।